Want to make a difference in your community but not sure how? Go to GoFundMe.com right now and start a GoFundMe. Seriously. Your next fundraiser doesn't have to start in a school parking lot or a church basement. You can start a GoFundMe today in just minutes. Fundraise for yourself, a friend, or family member, or an organization. All that matters is that you care about them. GoFundMe is the trusted place to fundraise for what you care about. With no pressure to hit your fundraising goal, but tons of tools to help you reach it, you can confidently start fundraising right now. Whether it's creative, local, or critical, your cause matters. And there's a reason why GoFundMe is backed by millions and chosen by fundraisers everywhere. It works, and it matters. GoFundMe helps you make a real difference. Start your GoFundMe today at GoFundMe.com. That's GoFundMe.com. GoFundMe.com. This is a commercial message brought to you by GoFundMe.
Oh, 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 O'Reilly.
Check engine, ABS, or maintenance light on? Take the guesswork out of your warning lights with O'Reilly Veriscan. The service is free and provides a report with solutions verified by ASE-certified master technicians. And if you need help, we could recommend a shop for you. Ask for O'Reilly Veriscan today.
Oh, 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 O'Reilly Auto Parts.
ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੇ ਆਦੇਸ ਆਦ ਨੀਲ ਅਨਾਦ ਨਾਹਤ ਜੁਗ ਜੁਗ ਏਕੋ ਵੇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੀ ਪੌੜੀ ਵਿੱਚ ਅਸੀਂ ਪੜ੍ਹਿਆ ਸੀ ਕਿ ਉਹ ਆਪ ਹੀ ਮਾਲਕ ਆਪ ਹੀ ਸੰਸਾਰੀ ਹੈ ਜਿਸਨੇ ਸੰਸਾਰ ਨੂੰ ਬਣਾਇਆ ਹੈ। ਆਪ ਹੀ ਮਾਲਕ ਭੰਡਾਰੀ ਹੈ ਜੋ ਸਭ ਨੂੰ ਰਿਜਕ ਦੇ ਰਿਹਾ ਅਤੇ ਆਪਣੇ ਭੰਡਾਰਿਆਂ ਵਿੱਚੋਂ ਸਭ ਦੀ ਪਾਲਣਾ ਕਰ ਰਿਹਾ ਅਤੇ ਉਹ ਆਪ ਹੀ ਮਾਲਕ ਦੀਵਾਨ ਲਾ ਕੇ ਬੈਠਾ ਹੋਇਆ। ਮੌਤ ਵੀ ਮਾਲਕ ਉਹ ਆਪ ਹੀ ਦੇ ਰਿਹਾ। ਆਪ ਹੀ ਮਾਲਕ ਜਿੰਦ ਦੇ ਵੀ ਰਿਹਾ ਅਤੇ ਜਿੰਦ ਖਿੱਚ ਵੀ ਰਿਹਾ। ਉਹ ਆਪ ਇੱਕ ਹੀ ਮਾਲਕ ਹੈ ਜਿਸ ਦੇ ਹੁਕਮ ਵਿੱਚ ਨਿਯਮਾਂ ਵਿੱਚ ਸਾਰਾ ਸੰਸਾਰ ਚੱਲ ਰਿਹਾ। ਉਸ ਤੋਂ ਇਲਾਵਾ ਹੋਰ ਕੋਈ ਸ਼ਕਤੀ ਕੋਈ ਹੋਰ ਮਾਇਆ ਨਹੀਂ ਹੈ ਜੋ ਉਸ ਦੇ ਬਰਾਬਰ ਕਿਸੇ ਬ੍ਰਹਮਾ ਵਿਸ਼ਨੂੰ ਜਾਂ ਸ਼ਿਵ ਨੂੰ ਪੈਦਾ ਕਰਕੇ ਦੁਨੀਆ ਦੀ ਕਾਰ ਚਲਾ ਰਹੀ ਹੋਵੇ। ਇੱਕੋ ਮਾਲਕ ਆਪ ਹੀ ਸਰਵ ਸ਼ਕਤੀਮਾਨ ਹੈ। ਅੱਜ ਅਸੀਂ 31 ਨੰਬਰ ਪੌੜੀ ਦੀ ਵਿਚਾਰ ਕਰਦੀ ਹਾਂ। ਆਸਣ ਲੋਏ ਲੋਏ ਭੰਡਾਰ ਉਹ ਮਾਲਕ ਅਕਾਲ ਪੁਰਖ ਆਪ ਹੀ ਹਰ ਥਾਂ 'ਤੇ ਆਪਣਾ ਆਸਣ ਲਾ ਕੇ ਬੈਠਾ ਹੋਇਆ। ਜਿਵੇਂ ਅਸੀਂ ਆਸਾ ਦੀ ਵਾਰ ਵਿੱਚ ਪੜ੍ਹਦੇ ਹਾਂ, ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ। ਇਹ ਖੰਡ ਬ੍ਰਹਿਮੰਡ ਸਾਰੇ ਲੋਕ ਇਹ ਸਾਰੇ ਮਨੁੱਖ ਜੀਵ ਜੰਤ ਉਸ ਮਾਲਕ ਦੇ ਆਪ 'ਤੇ ਹੀ ਨੇ। ਇਸ ਲਈ ਆਸਣ ਲੋਏ ਲੋਏ ਭੰਡਾਰ ਪੂਰੀ ਸ੍ਰਿਸ਼ਟੀ ਦੇ ਕੋਨੇ ਕੋਨੇ ਵਿੱਚ ਉਹ ਮਾਲਕ ਆਪਣਾ ਹੁਕਮ ਰੂਪੀ ਆਸਣ ਲਾ ਕੇ ਬੈਠਾ ਹੋਇਆ। ਉਸ ਮਾਲਕ ਨੇ ਆਪਣੇ ਸਾਰਿਆਂ ਜੀਆਂ ਦੇ ਲਈ ਪਦਾਰਥਾਂ ਦੇ ਭੰਡਾਰੇ ਲਾਏ ਹੋਏ ਨੇ ਅਤੇ ਅਸੀਂ ਉਸ ਮਾਲਕ ਦੇ ਇਹਨਾਂ ਭੰਡਾਰਿਆਂ ਨੂੰ ਵਰਤ ਰਹੇ ਹਾਂ। ਇਹ ਹਵਾ, ਪਾਣੀ, ਅੱਗ, ਖਾਣ ਪੀਣ ਦੇ ਪਦਾਰਥ ਮਾਲਕ ਸਭ ਨੂੰ ਦੇਈ ਜਾ ਰਿਹਾ। ਮਾਲਕ ਦੇ ਖਜ਼ਾਨੇ ਭਰਪੂਰ ਨੇ। ਜਿੱਥੇ ਵੀ ਜੀਵਨ ਹੈ ਮਾਲਕ ਸਭ ਨੂੰ ਰਿਜਕ ਦੇ ਰਿਹਾ। ਜਦੋਂ ਤੋਂ ਇਹ ਧਰਤੀ 'ਤੇ ਜੀਵਨ ਹੈ ਮਾਲਕ ਉਹਨਾਂ ਨੂੰ ਦਾਤਾਂ ਦੇਈ ਜਾ ਰਿਹਾ। ਉਦੋਂ ਤੋਂ ਹੀ ਹਵਾ ਵਿੱਚ ਸਾਰੇ ਸਾਹ ਲੈ ਰਹੇ ਨੇ, ਪਾਣੀ ਦੀ ਵਰਤੋਂ ਕਰ ਰਹੇ ਨੇ, ਇਸ ਬਨਸਪਤੀ ਤੋਂ ਜਾਨਵਰਾਂ ਤੋਂ ਆਪਦਾ ਆਹਾਰ ਲੈ ਰਹੇ ਨੇ। ਪਰ ਇਹ ਭੰਡਾਰਾ ਮੁੱਕ ਨਹੀਂ ਰਿਹਾ। ਇਨਸਾਨ ਜੰਮ ਰਿਹਾ, ਸਾਰਾ ਜੀਵਨ ਹੀ ਇਹਨਾਂ ਭੰਡਾਰਿਆਂ ਦੀ ਵਰਤੋਂ ਕਰ ਰਿਹਾ, ਪਰ ਮਾਲਕ ਦੇ ਭੰਡਾਰੇ ਚੱਲੀ ਜਾ ਰਹੇ ਨੇ। ਸੈਲ ਪੱਥਰ ਮੈਂ ਜੰਤ ਪਾਏ ਤਾਕਾ ਰਿਜਕ ਆ ਗਏ ਕਰ ਧਰਿਆ। ਉਹ ਮਾਲਕ ਨੇ ਪਹਾੜਾਂ ਅਤੇ ਚੱਟਾਨਾਂ ਵਿੱਚ ਵੀ ਜਿਹੜੇ ਜੀਵ ਪੈਦਾ ਕੀਤੇ ਨੇ ਉਹਨਾਂ ਨੂੰ ਵੀ ਰਿਜਕ ਦੇਈ ਜਾ ਰਿਹਾ। ਉਹ ਮਾਲਕ ਤਾਂ ਸਭ ਦੀ ਦੇਖਭਾਲ ਕਰ ਰਿਹਾ। ਕਈ ਵਾਰ ਜਦੋਂ ਕੰਮ ਕਾਰ ਮੰਦਾ ਹੁੰਦਾ ਅਤੇ ਅਸੀਂ ਫਿਕਰਾਂ ਵਿੱਚ ਪੈ ਜਾਂਦੇ ਹਾਂ, ਪਰ ਗੁਰਬਾਣੀ ਕਹਿੰਦੀ ਹੈ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤੁ ਪਾਇਨ ਤਿਨਾ ਭੀ ਰੋਜੀ ਦੇ। हे ਨਾਨਕ, ਆਪਣੀ ਰੋਜੀ ਲਈ ਫਿਕਰ ਨਾ ਕਰੋ। ਮਾਲਕ ਨੇ ਤਾਂ ਪਾਣੀ ਵਿੱਚ ਵੀ ਜਿਹੜੇ ਜੰਤ ਪੈਦਾ ਕੀਤੇ ਨੇ ਉਹਨਾਂ ਨੂੰ ਵੀ ਰਿਜਕ ਦੇ ਰਿਹਾ। ਉੱਥੇ ਹੱਟ ਨਾ ਚੱਲ ਲਈ ਨਾ ਕੋ ਕਿਰਸ ਕਰੇ। ਉੱਥੇ ਪਾਣੀ ਵਿੱਚ ਕਿਹੜਾ ਕੋਈ ਦੁਕਾਨ ਖੋਲ੍ਹ ਕੇ ਬੈਠਾ ਹੋਇਆ, ਨਾ ਹੀ ਕੋਈ ਉੱਥੇ ਖੇਤੀਬਾੜੀ ਕਰ ਰਿਹਾ। ਸੌਦਾ ਮੂਲ ਨਾ ਹੋਵੇ, ਨਾ ਕੋ ਲਏ ਨਾ ਦੇ, ਨਾ ਹੀ ਉੱਥੇ ਕੋਈ ਸੌਦਾ ਮੁੱਲ ਵਿਕ ਰਿਹਾ ਅਤੇ ਨਾ ਹੀ ਕੋਈ ਉੱਥੇ ਵਪਾਰ ਕਰ ਰਿਹਾ। ਜੀਆਂ ਕਾ ਆਹਾਰ ਜੀ ਖਾਣਾ ਏ ਕਰੇ। ਪਰ ਉੱਥੇ ਮਾਲਕ ਨੇ ਇਹ ਹੁਕਮ ਬਣਾ ਦਿੱਤਾ ਕਿ ਇੱਕ ਜੀ ਦੂਜੇ ਨੂੰ ਖਾ ਕੇ ਜਿਉਂਦਾ ਰਹੇਗਾ। ਜਿਉਂਦੇ ਰਹਿਣ ਲਈ ਉਸ ਮਾਲਕ ਦੇ ਹੁਕਮ ਵਿੱਚ ਚੱਲਣਾ ਹੀ ਪੈਂਦਾ। ਇਸ ਲਈ ਆਸਣ ਲੋਏ ਲੋਏ ਭੰਡਾਰ ਸੰਸਾਰ ਦੇ ਹਰੇਕ ਭਵਨ ਵਿੱਚ ਹੀ ਜੀਆਂ ਨੂੰ ਉਹ ਮਾਲਕ ਆਪਣੇ ਭੰਡਾਰੇ ਦੇਈ ਜਾ ਰਿਹਾ। ਪਰ ਕੈਸੀ ਗੱਲ ਹੈ ਕਿ ਜੋ ਕਿਛ ਪਾਇਆ ਸੋ ਏਕਾ ਵਾਰ, ਜੋ ਕੁਝ ਵੀ ਉਸ ਮਾਲਕ ਨੇ ਇਹਨਾਂ ਭੰਡਾਰਿਆਂ ਵਿੱਚ ਪਾਇਆ ਹੈ ਉਹ ਬਸ ਇੱਕੋ ਵਾਰੀ ਹੀ ਪਾ ਦਿੱਤਾ। ਕਿੰਨੇ ਸਾਲਾਂ ਤੋਂ ਹੀ ਲੋਕ ਹਵਾ ਪਾਣੀ ਵਰਤਦੇ ਵਰਤਦੇ ਚਲੇ ਗਏ, ਪਰ ਕਿਸੇ ਨੇ ਦੇਖਿਆ ਕਿ ਇਹ ਕਦੀ ਖਤਮ ਹੋ ਗਏ ਹੋਣ ਅਤੇ ਕੋਈ ਇਹਨਾਂ ਨੂੰ ਰੀਫਿਲ ਕਰਨ ਆਇਆ ਹੋਵੇ। ਜਾਂ ਪਹਿਲਾਂ ਦਰਖਤਾਂ 'ਤੇ ਫਲ ਸਬਜ਼ੀਆਂ ਉੱਗਦੀਆਂ ਸੀ ਅਤੇ ਹੁਣ ਇੱਕੋ ਦਮ ਬੰਦ ਹੋ ਗਈਆਂ। ਹੁਣ ਉਹਨੇ ਜੋ ਕੁਝ ਵੀ ਪਾਉਣਾ ਸੀ ਇੱਕੋ ਵਾਰੀ ਪਾ ਦਿੱਤਾ। ਹੁਣ ਉਹੀ ਚੀਜ਼ਾਂ ਵਾਰੀ ਵਾਰੀ ਰੀਸਾਈਕਲ ਹੋ ਕੇ ਵਾਰੀ ਵਾਰੀ ਵਰਤੀਆਂ ਜਾ ਰਹੀਆਂ ਨੇ। ਜਿਵੇਂ ਉਹੀ ਪਾਣੀ ਭਾਫ਼ ਬਣ ਕੇ ਬੱਦਲ ਬਣਦਾ ਅਤੇ ਮੀਂਹ ਬਣ ਕੇ ਉਹੀ ਪਾਣੀ ਧਰਤੀ 'ਤੇ ਆ ਜਾਂਦਾ ਅਤੇ ਇੱਕ ਸਾਈਕਲ ਚੱਲ ਰਿਹਾ। ਉਸ ਦੇ ਨਿਯਮ ਵਿੱਚ ਸਾਰਾ ਕੁਝ ਆਪਦੇ ਆਪ ਹੀ ਹੋਈ ਜਾ ਰਿਹਾ। ਕੋਈ ਇਹਨਾਂ ਭੰਡਾਰਿਆਂ ਨੂੰ ਹਰ ਰੋਜ਼ ਭਰਨ ਨਹੀਂ ਆ ਰਿਹਾ। ਕਰ ਕਰ ਵੇਖੇ ਸਿਰਜਣਹਾਰ, ਆਪਣੀ ਕੁਦਰਤ ਨੂੰ ਮਾਲਕ ਸਿਰਫ ਬਣਾ ਹੀ ਨਹੀਂ ਰਿਹਾ, ਸਗੋਂ ਉਹ ਕਰ ਕਰਕੇ ਵੇਖ ਵੀ ਰਿਹਾ, ਮਤਲਬ ਵਿੱਚ ਬੈਠਾ ਸਭ ਦੀ ਸੰਭਾਲ ਵੀ ਕਰ ਰਿਹਾ। ਮਾਤਾ ਕਿ ਉੱਧਰ ਮੈਂ ਪ੍ਰਿਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਏ, ਮਨੋ ਕਿਉਂ ਵਿਸਾਰੀਏ ਵਰਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਐਸੇ ਮਾਲਕ ਨੂੰ ਕਦੇ ਵੀ ਭੁਲਾਉਣਾ ਨਹੀਂ ਚਾਹੀਦਾ ਜੋ ਮਾਂ ਦੇ ਪੇਟ ਵਿੱਚ ਵੀ ਬੱਚੇ ਦੀ ਪਾਲਣਾ ਕਰਦਾ, ਉੱਥੇ ਤੱਕ ਇੱਕ ਨਿਯਮ ਬਣਾ ਕੇ ਬੱਚੇ ਨੂੰ ਖਾਣਾ ਪਹੁੰਚਾਉਂਦਾ। ਜਿਵੇਂ ਕਿਸੇ ਪੰਛੀ ਦੇ ਆਂਡੇ ਵਿੱਚੋਂ ਬੱਚਾ ਨਿਕਲਣ ਲਈ ਕੁਝ ਦਿਨਾਂ ਦਾ ਸਮਾਂ ਲੱਗਦਾ, ਉੱਥੇ ਵੀ ਮਾਲਕ ਉਸ ਬਣ ਰਹੇ ਬੱਚੇ ਨੂੰ ਭੋਜਨ ਦੇ ਰਿਹਾ, ਜਦਕਿ ਇਹ ਕਾਂਡਾ ਚਾਰੋਂ ਪਾਸਿਓਂ ਬੰਦ ਹੁੰਦਾ। ਇਸ ਲਈ ਮਾਲਕ ਇਸ ਸੰਸਾਰ ਨੂੰ ਇਕੱਲਾ ਬਣਾ ਹੀ ਨਹੀਂ ਰਿਹਾ, ਸਗੋਂ ਉਹਦੀ ਪਾਲਣਾ ਵੀ ਕਰ ਰਿਹਾ। ਇਸ ਲਈ ਉਹ ਮਾਲਕ ਕਰ ਕਰ ਵੇਖੇ ਸਿਰਜਣਹਾਰ ਹੈ। ਅੱਗੇ ਆ ਜੀ, ਨਾਨਕ ਸੱਚੇ ਕੀ ਸਾਚੀ ਕਾਰ। ਹੇ ਨਾਨਕ, ਉਸ ਸੱਚੇ ਮਾਲਕ ਦੀ ਕਾਰ ਵੀ ਸੱਚੀ ਹੈ, ਮਤਲਬ ਉਸਦੇ ਇਸ ਸੰਸਾਰ ਨੂੰ ਚਲਾਉਣ ਵਾਲੇ ਨਿਯਮਾਂ ਵਿੱਚ ਕੋਈ ਕਮੀ ਨਹੀਂ ਹੈ, ਸਭ ਕੁਝ ਹੀ ਇੱਕ ਤਰੀਕੇ ਨਾਲ ਵਾਪਰ ਰਿਹਾ। ਇਹ ਤਾਂ ਜਦੋਂ ਇਨਸਾਨ ਮਾਲਕ ਦੀ ਬਣਾਈ ਇਸ ਕੁਦਰਤ ਨਾਲ ਪੰਗੇ ਲੈਂਦਾ, ਉਸ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦਾ, ਫਿਰ ਉਸਨੂੰ ਅੰਜਾਮ ਭੋਗਣੇ ਪੈਂਦੇ ਨੇ। ਜਿਵੇਂ ਅਸੀਂ ਪੜ੍ਹਦੇ ਹਾਂ ਕਿ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਇਹ ਸਰੀਰ ਵੀ ਕੁਦਰਤ ਦੇ ਪੰਜ ਤੱਤਾਂ ਤੋਂ ਮਿਲ ਕੇ ਬਣਿਆ। ਜਿਹੜਾ ਮਾਲਕ ਹੁਕਮਾਂ ਦੇ ਰੂਪ ਵਿੱਚ ਕੁਦਰਤ ਵਿੱਚ ਬੈਠਾ, ਉਹੀ ਮਾਲਕ ਸਾਡੇ ਅੰਦਰ ਚੰਗੇ ਗੁਣਾਂ ਦੇ ਰੂਪ ਵਿੱਚ ਬੈਠਾ। ਜਿਵੇਂ ਅਸੀਂ ਆਪਦੇ ਸਰੀਰ ਨਾਲ ਧੱਕਾ ਕਰਦੇ ਹਾਂ, ਮਾਇਆ ਵਿੱਚ ਹੀ ਫਸੇ ਰਹਿੰਦੇ ਹਾਂ, ਗਲਤ ਪਾਸੇ ਤੁਰੀ ਜਾਂਦੇ ਹਾਂ, ਤਾਂ ਉਸ ਮਾਲਕ ਨਾਲ ਟੁੱਟ ਜਾਂਦੇ ਹਾਂ, ਫਿਰ ਵਿਕਾਰਾਂ ਵਿੱਚ ਹੀ ਅਸੀਂ ਫਸੇ ਰਹਿੰਦੇ ਹਾਂ। ਪਰ ਇਹ ਵੀ ਮਾਲਕ ਦਾ ਇੱਕ ਨਿਯਮ ਹੀ ਹੈ ਕਿ ਜਿਹੜਾ ਵਿਕਾਰਾਂ ਵਿੱਚ ਫਸਿਆ ਰਹੇਗਾ ਉਹ ਸੱਚ ਮਾਲਕ ਤੋਂ ਦੂਰ ਹੀ ਰਹੇਗਾ। ਇਸ ਲਈ ਜੇ ਸੰਪੂਰਨ ਰੱਬ ਨੂੰ ਮਿਲਣਾ ਤਾਂ ਸਾਨੂੰ ਸਾਡੇ ਵਿਕਾਰ ਛੱਡਣੇ ਪੈਣਗੇ। ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਨਾਹਤ, ਜੁਗ ਜੁਗ ਇੱਕੋ ਵੇਸ। ਇਸ ਲਈ ਪ੍ਰਣਾਮ ਕਰੀਏ, ਸਿਰਫ ਉਸ ਅਕਾਲ ਪੁਰਖ ਨੂੰ ਪ੍ਰਣਾਮ ਕਰੀਏ ਜਿਹੜਾ ਆਦ ਹੈ, ਮਤਲਬ ਜਿਹੜਾ ਮਾਲਕ ਸ਼ੁਰੂ ਤੋਂ ਹੀ ਮੌਜੂਦ ਹੈ, ਅਨੀਲ ਹੈ ਜਿਹੜਾ ਮਾਲਕ ਕਲੰਕ ਰਹਿਤ ਹੈ, ਅਨਾਦ ਹੈ ਜਿਸ ਦਾ ਕੋਈ ਮੁੱਢ ਨਹੀਂ ਹੈ, ਜਿਸ ਨੂੰ ਲੱਭਿਆ ਨਹੀਂ ਜਾ ਸਕਦਾ, ਅਨਾਹਤ ਹੈ, ਜਿਹੜਾ ਮਾਲਕ ਨਾਸ ਰਹਿਤ ਹੈ। ਜੁਗ ਜੁਗ ਇੱਕੋ ਵੇਸ, ਜਿਹੜਾ ਮਾਲਕ ਹਰੇਕ ਯੁੱਗ ਵਿੱਚ ਇੱਕੋ ਜਿਹਾ ਹੀ ਰਹਿੰਦਾ। ਪ੍ਰਣਾਮ ਹੈ ਸਿਰਫ ਅਜਿਹੇ ਮਾਲਕ ਨੂੰ ਪ੍ਰਣਾਮ ਹੈ, ਜਿਹੜਾ ਆਦ ਅਨੀਲ ਅਨਾਦ ਅਨਾਹਤ ਹੈ, ਜਿਹੜਾ ਹਰੇਕ ਯੁੱਗ ਵਿੱਚ ਇੱਕੋ ਜਿਹਾ ਹੀ ਰਹਿੰਦਾ। ਲਾਸਟ 'ਤੇ ਉਹੀ ਬੇਨਤੀ ਜੋ ਹਰ ਵਾਰੀ ਕਰੀਦੀ ਹੈ ਕਿ ਅਸੀਂ ਭਾਵੇਂ ਹਰ ਰੋਜ਼ ਦਾ ਇੱਕ ਹੀ ਸ਼ਬਦ ਪੜ੍ਹੀਏ, ਪਰ ਸ਼ਬਦ ਨੂੰ ਅਰਥਾਂ ਨਾਲ ਪੜ੍ਹ ਕੇ ਵਿਚਾਰੀਏ। ਕਿਉਂਕਿ ਕਈ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ, ਪਰ ਸਾਨੂੰ ਬਾਣੀ ਦੇ ਮਤਲਬ ਵੀ ਤਾਂ ਪਤਾ ਹੋਣੇ ਚਾਹੀਦੇ ਨੇ। ਅਸੀਂ ਸਿੱਖ ਹਾਂ ਅਤੇ ਸਾਡਾ ਸਭ ਤੋਂ ਪਹਿਲਾ ਕੰਮ ਗੁਰੂ ਦੀ ਬਾਣੀ ਨੂੰ ਸਿੱਖਣਾ ਹੋਣਾ ਚਾਹੀਦਾ। ਫਿਰ ਆਪੇ ਗੁਰੂ ਨੇ ਸਾਨੂੰ ਉਸ ਮਾਲਕ ਨਾਲ ਮਿਲਾ ਹੀ ਦੇਣਾ। ਇਹ ਗੁਰਪੁਰਬ, ਇਹ ਸਾਰੇ ਦਿਨ ਤਿਉਹਾਰ ਵਿਅਰਥ ਰਹਿ ਜਾਣਗੇ ਜਦੋਂ ਤੱਕ ਸਾਨੂੰ ਸਮਝ ਹੀ ਨਹੀਂ ਲੱਗੀ ਕਿ ਉਹਨਾਂ 35 ਮਹਾਂਪੁਰਖਾਂ ਦੀ ਸੋਚ ਕੀ ਸੀ ਜੋ ਸਾਨੂੰ ਪਿਓ ਦਾਦੇ ਦਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਦੇ ਗਏ। ਹੁਣ ਸਾਡਾ ਫਰਜ਼ ਹੈ ਕਿ ਅਸੀਂ ਇਸ ਖਜ਼ਾਨੇ ਨੂੰ ਖੋਲ੍ਹ ਕੇ ਵੀ ਦੇਖੀਏ। ਕੱਲ੍ਹ ਨੂੰ ਅਸੀਂ 32 ਨੰਬਰ ਪੌੜੀ ਦੀ ਵਿਚਾਰ ਕਰਾਂਗੇ ਜੀ। ਬਾਕੀ ਕੋਈ ਵੀ ਸਵਾਲ ਜਾਂ ਸੁਝਾਅ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।